ਰੋਗ ਹੈ ਨਹੀਂ ਦੁਨੀਆ ਦੇ ਅੰਦਰ, ਕਿਉਂਕਿ ਇਹ ਜਾ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਵਾਹਿਗੁਰੂ ਇਹਦੇ 'ਚ ਰਹਿੰਦਾ ਹੈ। ਇੱਥੇ ਰੋਗ ਦਾ ਕੀ ਕੰਮ? ਸਿੱਧਾ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਹੇ ਗੁਰੂ ਨਾਨਕ, ਸਮੇਰ ਪਰਬਤ ਦੀ ਬਾਤ ਹੈ, ਗੋਰਖ ਨਾਲ ਸਵਾਲ ਕਰ ਰਿਹਾ, ਕਹਿੰਦੇ ਹੇ ਨਾਨਕ, ਤੇਰੇ ਮੁਖਾਰਬਿੰਦ ਤੋਂ ਸੁਣ ਕੇ ਅਸੀਂ ਇਹ ਨਿਹਚੇ ਕੀਤਾ ਹੈ ਕਿ ਇਹ ਸਾਰਾ ਹੀ ਸੰਸਾਰ ਵਾਹਿਗੁਰੂ ਆਪ ਹੀ ਖੇਲਦਾ, ਆਪਣੀ ਮਾਇਆ ਆਪ ਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨਿਆਰ, ਹਰ ਥਾਂ ਦੇ ਉੱਤੇ ਆਪ ਹੀ ਹੈ, ਹਰੇਕ ਦੇ ਵਿੱਚ ਆਪ ਹੈ। ਫਿਰ ਜੇ ਵਾਹਿਗੁਰੂ ਹਰੇਕ ਦੇ ਅੰਦਰ ਹੈ ਤਾਂ ਰੋਗ ਕਿੱਥੋਂ ਆ ਗਏ, ਦੁੱਖ ਕਿੱਥੋਂ ਆ ਗਿਆ? ਦੂਸਰਾ ਇਹ ਗੱਲ ਹੈ ਵੀ ਅਗਿਆਨ ਕਿੱਥੋਂ ਆ ਗਿਆ ਫਿਰ ਜੇ ਵਾਹਿਗੁਰੂ ਇਹ ਸੀ, ਆਦਮੀ ਕਿਉਂ ਭੁੱਲ ਗਿਆ? ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਮਾਇਆ ਦੇ ਵਿੱਚ ਹਉਮੈ ਤੱਤ ਨੂੰ ਪੈਦਾ ਕਰਿਆ। ਹਉਮੈ ਤੱਤ ਤੋਂ ਤਿਰਗੁਣੀ ਮਾਇਆ, ਰਜੋਗੁਣੀ, ਤਮੋਗੁਣੀ, ਸਰੋ ਸਤੋਗੁਣੀ, ਇਹ ਮਾਇਆ ਹੋਈ। ਤਿਰਗੁਣੀ ਮਾਇਆ ਤੋਂ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਸੂਖਸ਼ਮ ਤੱਤ ਹੋਏ। ਇਹ ਪੰਜਾਂ ਸੂਖਸ਼ਮ ਤੱਤਾਂ ਤੋਂ ਪੰਜ ਮਹਾਂਭੂਤ, ਆਕਾਸ਼, ਹਵਾ, ਪਾਣੀ, ਰੋਸ਼ਨੀ ਅਤੇ ਧਰਤੀ ਹੋਈ। ਇਹਨਾਂ ਤੋਂ ਜਾ ਕੇ ਫਿਰ ਪੰਜ ਕਰਮ ਇੰਦਰੇ ਹੋਏ, ਵੀਹ ਪੱਚੀ ਪੱਚੀ ਚੀਜ਼ਾਂ ਦੇ ਨਾਲ, ਅਤੇ ਪੰਜ ਗਿਆਨ ਇੰਦਰੇ ਹੋਏ, ਮਨ ਹੋਇਆ, ਬੁੱਧੀ ਹੋਈ, ਅੰਤਸ਼ਕਰਨ ਹੋਇਆ, ਅਤੇ ਉਹ ਜਿਹੜੀ ਹਉਮੈ ਸੀ, ਪਰਛਾਵਾਂ ਪੈ ਕੇ ਉਹ ਮੈਂ ਭਾਵ ਬਣ ਗਿਆ। ਮਹਾਰਾਜ ਕਹਿੰਦੇ ਜਦੋਂ ਮੈਂ ਭਾਵ ਬਣਿਆ ਨਾ ਅਵੇਅਰਨੈਸ ਨੂੰ, ਜਾਗਰਤ ਨੂੰ, ਉਸ ਵੇਲੇ ਉਹਨੂੰ ਆਪਣਾ ਆਪ ਵੱਖਰਾ ਲੱਗਣ ਲੱਗ ਗਿਆ। ਇਹ ਹਉਮੈ ਕਰਕੇ ਜਗਤ ਬਣ ਗਿਆ, ਹਉਮੈ ਵਿੱਚ ਜਗਤ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਉਹਨਾਂ ਨੇ ਸਵਾਲ ਕਰਿਆ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ, ਦੁੱਖਾਂ ਦਾ ਇਲਾਜ ਕਿਵੇਂ ਹੋਵੇ? ਕਿਉਂਕਿ ਦੁੱਖ ਸਰੀਰਕ ਦੁੱਖ ਨਹੀਂ ਹੁੰਦਾ, ਜਿਹੜੇ ਮਾਨਸਿਕ ਦੁੱਖ ਨੇ ਉਹ ਬਹੁਤ ਭਾਰੀ ਨੇ, ਬਹੁਤ ਬੁਰੇ ਦੁੱਖ ਨੇ। ਵੀ ਦੁੱਖ ਦਾ ਇਲਾਜ ਕੀ ਹੈ ਸੰਸਾਰ ਦੇ ਅੰਦਰ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਤੱਤ ਕਰਕੇ ਸੰਸਾਰ ਦਿਸਦਾ। ਜੇ ਹਉਮੈ ਦਾ ਨਾਸ਼ ਹੋ ਜਾਵੇ ਤਾਂ ਆਹੀ ਸੰਸਾਰ ਪਲਟ ਕੇ ਵਾਹਿਗੁਰੂ ਦਾ ਰੂਪ ਹੋ ਜਾਂਦਾ। ਮਹਾਰਾਜ ਕਹਿੰਦੇ ਇਹਨਾਂ ਅੱਖਾਂ ਨਾਲ ਅਸੀਂ ਦੇਖਿਆ, ਜਿੰਨਾ ਚਿਰ ਹਉਮੈ ਸੀ ਉਹਨਾਂ ਚਿਰ ਆਪਣੇ ਅਤੇ ਬਗਾਨੇ ਦਿਸਦੇ ਸੀ, ਜਦੋਂ ਹਉਮੈ ਦਾ ਨਾਸ਼ ਹੋ ਗਿਆ ਫਿਰ ਸਾਰਾ ਹੀ ਸੰਸਾਰ ਅੱਬਲ ਅੱਲਾ ਨੂਰ ਹੋ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਭਲੇ ਚੰਗੇ ਦਾ ਵਿਚਾਰ ਹਟ ਗਿਆ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਵਰਮ ਪਛਾਤਾ। ਸੋ ਨਾਮ ਭੁੱਲਣ ਕਰਕੇ ਦੁੱਖ ਪੈਦਾ ਹੋ ਗਿਆ। ਫਿਰ ਦਵਾਈ ਵੀ ਰੱਖੀ ਹੈ, ਮਹਾਰਾਜ ਕਹਿੰਦੇ ਦਵਾਈ ਹਰੇਕ ਦੇ ਅੰਦਰ ਹੈ, ਕੋਈ ਬੰਦਾ ਐਸਾ ਨਹੀਂ, ਕੋਈ ਜੀਵ ਐਸਾ ਨਹੀਂ ਜਿਸ ਦੇ ਅੰਦਰ ਦਵਾਈ ਨਾ ਹੋਵੇ। ਨਾਮ ਔਖਦ ਸਭ ਘਟ ਹੈ ਭਾਈ, ਨਾਮ ਦੀ ਦਵਾਈ ਹਰੇਕ ਦੇ ਸਰੀਰ 'ਚ ਰਮੀ ਹੋਈ ਹੈ। ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਡਾਕਟਰਾਂ ਦੇ ਅਸੀਂ ਇੰਨੇ ਇੰਨੇ ਪੈਸੇ ਫੀਸਾਂ ਦੇ ਦਿੰਦੇ ਹਾਂ, ਹਸਪਤਾਲਾਂ 'ਚ ਜਾਂਦੇ ਹਾਂ, ਫਿਰ ਜੇ ਦਵਾਈ ਦਾ ਪਤਾ ਲੱਗ ਜਾਵੇ ਵੀ ਇੱਕੋ ਦਵਾਈ ਸਾਰੇ ਰੋਗਾਂ ਦਾ ਇਲਾਜ ਹੈ, ਤਾਂ ਫਿਰ ਅਸੀਂ ਉਹ ਦਵਾਈ ਲੈ ਲਈਏ। ਕਈ ਪ੍ਰੇਮੀਆਂ ਨੂੰ ਇਹ ਖਿਆਲ ਹੁੰਦਾ ਹੈ ਵੀ ਇਹ ਕਿਤੇ ਫਿਲੋਸਫੀ ਤਾਂ ਨਹੀਂ ਬੋਲੀ ਜਾ ਰਹੀ। ਨਾ ਸਾਧ ਸਿੰਘ ਜੀ, ਗੁਰਬਾਣੀ ਦੇ ਅੰਦਰ ਕੋਈ ਵੀ ਦਲੀਲੀ ਐਵੇਂ ਫੋਕੀ ਦਲੀਲ ਨਹੀਂ ਹੈ, ਸੱਤ ਸੱਤ ਕਰਕੇ ਹੈ ਜੋ ਕੁਛ ਵੀ। ਪ੍ਰਤਿਆ ਕੇ ਦੇਖ ਲਓ, ਦੇਖਿਆ ਵੀ ਗਿਆ ਪ੍ਰਤਿਆ ਕੇ ਵੀ ਨਾਮ ਦੇ ਨਾਲ ਉਹ ਰੋਗ ਦੂਰ ਹੋਏ ਨੇ ਜਿਹੜੇ ਡਾਕਟਰਾਂ ਨੇ ਜਵਾਬ ਦੇ ਦਿੱਤੇ। ਡਾਕਟਰ ਕਹਿੰਦੇ ਸੀ ਇਹ ਨਹੀਂ ਠੀਕ ਹੋ ਸਕਦਾ, ਉਹ ਵੀ ਖਤਮ ਹੋ ਗਏ। ਹੈਰਾਨੀ ਦੀ ਗੱਲ ਹੈ ਵੀ ਇਹ ਕੀ ਹੁੰਦਾ ਹੈ, ਦਵਾਈ ਕੋਈ ਨਹੀਂ ਹੁੰਦੀ ਅਤੇ ਬੰਦਾ ਰਾਜੀ ਹੋ ਜਾਂਦਾ, ਕਿਉਂਕਿ ਉਹ ਦਵਾਈ ਅੰਦਰ ਪਈ ਹੈ ਜਿਹਨੂੰ ਨਾਮ ਕਹਿੰਦੇ ਨੇ। ਲੇਕਿਨ ਗੁਰਪੂਰੇ ਬਿਨ ਵਿਧ ਨਾ ਬਣਾਈ, ਜਦ ਤੱਕ ਸਮਰੱਥ ਗੁਰੂ ਨਹੀਂ ਮਿਲਦਾ ਵਿਧੀ ਦਾ ਨਹੀਂ ਪਤਾ ਲੱਗਦਾ ਵੀ ਕਿਵੇਂ ਦਵਾਈ ਕੱਢੀ ਜਾ ਰਹੀ ਹੈ। ਸਭ ਦੇ ਅੰਦਰ ਨਾਉ ਨਿਧ ਅੰਮ੍ਰਿਤ, ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਅਣਹਤ ਹੈ ਨਾ। ਕਹਿੰਦੇ ਨਿਸ਼ਾਨੀ ਹੈ ਜਿੱਥੇ ਦਵਾਈ ਰੱਖੀ ਹੋਈ ਹੈ ਉੱਥੇ ਫੁਰਵਸਤ ਹੈ, ਫੁਰਨਾ ਕੋਈ ਨਹੀਂ ਆਉਂਦਾ, ਅਤੇ ਅਨਹਦ ਨਾਦ ਜਿਹਨਾਂ ਦਾ ਹਿਸਾਬ ਕਿਤਾਬ ਦੇ ਨਹੀਂ। ਪਹਿਲਾਂ ਪੰਜ ਸ਼ਬਦ ਨੇ, ਪੰਜਾਂ ਸ਼ਬਦਾਂ 'ਤੇ ਉੱਪਰ ਜਾ ਕੇ ਜਿੱਥੇ ਅਨਹਦ ਨਾਦ ਆਉਂਦੇ ਨੇ, ਅਤੇ ਜਿਹਦੇ ਵਿੱਚ ਕੇਵਲ ਵਿਸਵਾਦ ਹੀ ਵਿਸਵਾਦ, ਆਨੰਦ ਹੀ ਆਨੰਦ ਹੈ, ਮਹਾਰਾਜ ਕਹਿੰਦੇ ਉੱਥੇ ਨਾਮ ਦਵਾਈ ਪਈ ਹੈ ਭਾਈ। ਸੁਣ ਸਮਾਦ ਅਨਹਤ ਹੈ ਨਾਦ, ਕਹਿ ਨਾ ਜਾਈ ਚਾਰਜ ਵਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ। ਕਹਿੰਦੇ ਦੇਖਦਾ ਕੌਣ ਹੈ ਜਿਹਨੂੰ ਗੁਰੂ ਕਿਰਪਾ ਕਰ ਦੇਵੇ, ਗੁਰੂ ਤੋਂ ਪਹਿਲਾਂ ਮੰਤਰ ਲੈਣਾ ਪੈਂਦਾ। ਉਹ ਆਪ ਨੂੰ ਬਹੁਤ ਕੁਛ ਦੱਸਿਆ ਜਾ ਚੁੱਕਿਆ ਹੈ ਵੀ ਜਿੰਨਾ ਚਿਰ ਸਮਰੱਥ ਗੁਰੂ ਨਾ ਮਿਲੇ ਮੰਤਰ ਨਹੀਂ ਮਿਲਿਆ ਕਰਦਾ। ਗੁਰੂ ਘਰ ਦੇ ਅੰਦਰ ਰੀਤ ਇਹ ਹੈ ਕਿ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਕਿਉਂਕਿ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਰੀਤ ਮਰਿਆਦਾ ਜਿਸਨੂੰ ਆਖਦੇ ਨੇ ਪਹਿਲਾਂ ਚਰਨਾ ਮਿਰਤ ਹੋਇਆ ਕਰਦਾ। ਉਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਇਸੇ ਰੂਹ ਦੇ ਅੰਦਰ ਸੂਰਮਤਾਈ ਭਰਨ ਵਾਸਤੇ ਅੰਮ੍ਰਿਤ ਦੀ ਰੀਤ ਤੋਰੀ ਅਤੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਇਹ ਮੰਤਰ ਦਿੰਦੇ ਨੇ ਜਿਸਨੂੰ ਅਸੀਂ ਨਾਮ ਕਹਿੰਦੇ ਹਾਂ, ਭਜਨ ਕਹਿੰਦੇ ਹਾਂ, ਉਹਦੀ ਪ੍ਰਾਪਤੀ ਹੁੰਦੀ ਹੈ। ਉਹਦੇ ਬਾਅਦ ਫਿਰ ਸਾਡਾ ਕੰਮ ਰਹਿ ਜਾਂਦਾ ਵੀ ਅਸੀਂ ਇਸ ਮੰਤਰ ਨੂੰ ਜਪ ਜਪ ਕੇ ਸੰਤਾਂ ਦੀ ਸੰਗਤ ਕਰਕੇ ਨਾਮ ਦੀ ਦਵਾਈ ਤੱਕ ਪਹੁੰਚ ਜਾਈਏ, ਨਾਮ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਕਹਿੰਦੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਿਸਾਏ। ਸੋ ਇਹ ਨਾਮ ਪ੍ਰਾਪਤ ਹੁੰਦਾ ਸਮਰੱਥ ਗੁਰੂ ਤੋਂ ਅਤੇ ਫਿਰ ਇਹ ਦਵਾਈ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜਦੋਂ ਗੁਰੂ ਪੂਰੀ ਵਿਧ ਦੇ ਨਾਲ ਨਾਮ ਦੀ ਦਾਤ ਦਿੰਦਾ ਫਿਰ ਨਾਮ ਦੀ ਪ੍ਰਾਪਤੀ ਤੋਂ ਬਾਅਦ ਸੁਪਨੇ ਵਿੱਚ ਵੀ ਰੋਗ ਨੇੜੇ ਨਹੀਂ ਆਉਂਦਾ। ਸੋ ਸਾਰੇ ਹੀ ਰੋਗਾਂ ਦਾ ਇਲਾਜ ਹੈ ਨਾਮ। ਇਸ ਕਰਕੇ ਮਹਾਰਾਜ ਜੀ ਨੇ ਇਸ ਕਲਯੁਗ ਦੇ ਅੰਦਰ ਬਾਕੀ ਕਰਮਾਂ ਧਰਮਾਂ ਦੀ ਹੁਣ ਕੋਈ ਪੇਸ਼ ਨਹੀਂ ਜਾਂਦੀ ਹੈ, ਸਾਰਿਆਂ ਦਾ ਫਲ ਇਸ ਨੇ ਖਤਮ ਕਰ ਦਿੱਤਾ ਕਲਯੁਗ ਨੇ। ਅਤੇ ਇੱਕੋ ਹੀ ਫਰਮਾਨ ਕੀਤਾ ਹੈ ਮਹਾਰਾਜ ਜੀ ਨੇ ਵੀ ਹੁਣ ਕਰਮ ਕਿਰਤ ਦੀ ਕੁਛ ਚੱਲਦੀ ਨਹੀਂ ਹੈ ਪੇਸ਼, ਹੁਣ ਜੇ ਇਹ ਯੁੱਗ ਆ ਗਿਆ ਨਾਮ ਦਾ, ਨਾਮ ਜਪਣ ਦਾ, ਸਿਮਰਨ ਜਿਸਨੂੰ ਆਖਦੇ ਨੇ ਯਾਦ, ਸਿਮਰਨ ਮੈਨੇ ਹੁੰਦਾ ਯਾਦ ਰੱਖਣਾ, ਸਿਮਰਨ ਦਾ ਯੁੱਗ ਆ ਗਿਆ, ਨਾਮ ਜਪਣ ਦਾ ਯੁੱਗ ਆ ਗਿਆ। ਅਤੇ ਅੰਦਰ ਜਾਣਾ ਅਸੀਂ ਆਪਣੇ, ਬਾਹਰ ਬਾਹਰ ਫਿਰਦੇ ਹਾਂ, ਅਤੇ ਜਦ ਅਸੀਂ ਆਪਣੇ ਅੰਦਰ ਜਾਵਾਂਗੇ ਇਹ ਨਾਮ ਦੀ ਫਸਲ ਭਰਪੂਰ ਹੋ ਜਾਇਆ ਕਰਦੀ ਹੈ। ਜਦ ਅਸੀਂ ਨਾਮ ਤੱਕ ਪਹੁੰਚ ਜਾਵਾਂਗੇ, ਨਾਮ ਦੀ ਸਥਿਤੀ ਸਾਡਾ ਵਾਸਾ ਹੋ ਜਾਏਗਾ, ਫਿਰ ਆਪ ਤਾਂ ਦੁੱਖ ਦੂਰ ਕਰਨੇ ਹੀ ਨੇ। ਜਿਹਦੇ ਵਾਸਤੇ ਕਹਿਤਾ ਵੀ ਰਾਜ਼ੀ ਹੋ ਜਾਏਗਾ ਉਹ ਰਾਜ਼ੀ ਹੋ ਜਾਏਗਾ, ਵਿਘਨ ਤੇਰੇ ਹਟ ਜਾਣਗੇ ਹਟ ਜਾਣਗੇ, ਕਿਉਂਕਿ ਉਹ ਦਵਾਈ ਐਡੀ ਸ਼ਕਤੀਸ਼ਾਲੀ ਹੈ ਕਿ ਵੰਡੀ ਹੋਈ ਘਟਿਆ ਨਹੀਂ ਕਰਦੀ। ਲੇਕਿਨ ਤਰੀਕੇ ਨਾਲ ਚੱਲਣਾ ਪੈਂਦਾ, ਇੱਥੇ ਨਾ ਵਸ ਕਰੋ ਵੀ ਅੰਮ੍ਰਿਤ ਛਕ ਲਿਆ, ਬਾਹਰਲਾ ਪਹਿਰਾ ਦੇ ਤਾ, ਰਹਿਤਾਂ ਦੋ ਤਰ੍ਹਾਂ ਦੀਆਂ, ਇੱਕ ਅੰਦਰਲੀਆਂ ਰਹਿਤਾਂ ਬਹੁਤ ਸਖਤ ਨੇ, ਜੇ ਈਰਖਾ ਕਰ ਲਵੇ ਬਾਕੀ ਸਾਰੀਆਂ ਰਹਿਤਾਂ ਰੱਖੀਆਂ ਹੋਈਆਂ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਕਿੱਡੀ ਬੜੀ ਗਲਤੀ ਕਰਦੀ ਅਸੀਂ ਈਰਖਾ ਕਰਕੇ, ਨਿੰਦਿਆ ਕਰਕੇ ਕਿੱਡੀ ਬੜੀ ਗਲਤੀ ਕਰਦੀ। ਸੋ ਅੰਦਰਲੀਆਂ ਰਹਿਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀਆਂ ਹੋਈਆਂ, ਬਾਹਰਲੀਆਂ ਰਹਿਤਾਂ ਪੰਜ ਪਿਆਰੇ ਦੱਸਦੇ ਨੇ। ਜਦ ਦੋਏ ਚੀਜ਼ਾਂ ਪੂਰੀਆਂ ਹੋਣਗੀਆਂ ਉਸ ਵੇਲੇ ਸਾਡੀ ਖੋਜ ਅੰਦਰਲੀ ਸ਼ੁਰੂ ਹੋ ਸਕਦੀ। ਇਹਨੂੰ ਇਹ ਸਮ ਅਤੇ ਦਮ ਕਹਿੰਦੇ ਨੇ। ਸੋ ਗੁਰੂ ਮਹਾਰਾਜ ਦੱਸਦੇ ਆ ਕਿ ਹੁਣ ਕਰਮ ਕਿਰਤ ਦੀ ਕੋਈ ਪੇਸ਼ ਨਹੀਂ ਜਾਂਦੀ, ਹੁਣ ਕਲਯੁਗ ਆ ਗਿਆ। ਕਲਯੁਗ ਦੇ ਅੰਦਰ ਕੇਵਲ ਜੇ ਕੋਈ ਸਾਧਨ ਪ੍ਰਵਾਨ ਹੈ ਉਹ ਪਰਮੇਸ਼ਰ ਦੇ ਨਾਮ ਦਾ ਹੈ। ਦੇਖੋ ਜੋ ਮਹਾਰਾਜ ਦਾ ਵਚਨ ਹੈ ਇਸ ਤਰ੍ਹਾਂ ਲੱਗਦਾ ਹੈ ਵੀ ਸਾਰੀਆਂ ਗੱਲਾਂ ਦੱਸਣ ਤੋਂ ਬਾਅਦ ਆਪ ਨੇ ਫੈਸਲਾ ਕਰਿਆ ਕਿ ਅਬ ਕਲੂ ਆਇਆ ਹੋਏ ਹੁਣ ਭਾਈ ਕਲਯੁਗ ਆ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਕਿਸਾਨ ਲੋਕ ਜਾਣਦੇ ਨੇ ਵੀ ਜੇ ਕੁਰੋਤਾ ਬੀਜ ਬੀਜਿਆ ਜਾਵੇ ਉਹ ਫਲਿਆ ਨਹੀਂ ਕਰਦਾ ਉਹ ਲਾਹਾ ਵੀ ਜਾਂਦਾ ਅਤੇ ਮੂਲ ਵੀ ਗੁਆਇਆ ਜਾਂਦਾ ਸੋ ਇਸ ਤਰ੍ਹਾਂ ਹੁਣ ਕਲਯੁਗ ਆ ਗਿਆ ਆਪਾਂ ਕਲਯੁਗ 'ਚ ਵੱਸਦੇ ਹਾਂ ਕਲਯੁਗ ਇਹ ਕਹਿੰਦਾ ਵੀ ਮੈਂ ਕਿਸੇ ਦਾ ਕਰਮ ਕਿਸੇ ਦਾ ਧਰਮ ਕਿਸੇ ਦੀ ਪੂਜਾ ਕਿਸੇ ਦਾ ਜਪ ਕਿਸੇ ਦਾ ਤਪ ਕਿਸੇ ਦੀ ਤੀਰਥ ਯਾਤਰਾ ਕਿਸੇ ਦਾ ਦਾਨ ਫਲ ਨਹੀਂ ਦੇਣਾ ਅਕਾਲ ਪੁਰਖ ਦਾ ਹੀ ਹੁਕਮ ਹੈ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਇੱਕ ਉਜਾੜ 'ਚ ਬੈਠੇ ਨੇ ਅਚਾਨਕ ਕਾਲੀ ਬੋਲੀ ਹਨੇਰੀ ਉੱਠਦੀ ਹੈ ਅਤੇ ਉਸ ਹਨੇਰੀ ਦੇ ਅੰਦਰ ਵੱਡੇ ਵੱਡੇ ਦਰੱਖਤ ਰੁੜੇ ਤੁਰੇ ਆਉਂਦੇ ਨੇ ਐਂ ਰੁੜਦੇ ਨੇ ਜਿਵੇਂ ਰੂੰ ਦੇ ਗੋੜੇ ਉੜਿਆ ਕਰਦੇ ਮਰਦਾਨੇ ਨੇ ਦੇਖਿਆ ਪਾਤਸ਼ਾਹ ਬਹੁਤ ਸਖ਼ਤ ਹਨੇਰੀ ਹੈ ਇਹ ਤਾਂ ਆਪਾਂ ਨੂੰ ਉੜਾ ਕੇ ਲੈ ਜਾਏਗੀ ਮਹਾਰਾਜ ਕਹਿੰਦੇ ਨਿਰੰਕਾਰ ਦਾ ਚੇਤਾ ਕਰ ਕੁਛ ਨਹੀਂ ਹੁੰਦਾ ਆਪਾਂ ਨਿਰੰਕਾਰ ਦੇ ਚੱਕਰ ਇਹ ਸਭ ਪੈ ਵਿੱਚ ਨੇ ਪੈ ਵਿੱਚ ਪਵਨ ਵਹਿ ਸਦਭਾਓ ਪੈ ਵਿੱਚ ਚੱਲਿਆ ਲੱਥ ਦਰਿਆ ਪੈ ਵਿੱਚ ਅਗਨ ਕੱਢਾ ਵੇਗਾ ਪੈ ਵਿੱਚ ਧਰਤੀ ਦੱਬੀ ਪਾ ਨਿਰੰਕਾਰ ਨੂੰ ਯਾਦ ਕਰ ਮਰਦਾਨਿਆ ਫਿਕਰ ਨਾ ਕਰ ਨਿਰਭਾਵ ਨੂੰ ਜਪ ਜਿਹੜਾ ਨਿਰਭਾਵ ਨੂੰ ਜਪਦਾ ਉਹਦੇ ਸਾਰੇ ਭੈ ਖਤਮ ਹੋ ਜਾਇਆ ਕਰਦੇ ਨੇ ਡਰ ਖਤਮ ਹੋ ਜਾਂਦਾ ਡਰ ਦਾ ਹੋਰ ਕੋਈ ਤਰੀਕਾ ਨਹੀਂ ਹੈ ਹੱਠ ਨਾਲ ਤਾਂ ਆਦਮੀ ਕਰ ਲੈਂਦਾ ਲੇਕਿਨ ਅੰਦਰੋਂ ਡਰ ਨਹੀਂ ਜਾਂਦਾ ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟ ਦਿੰਦੇ ਅਤੇ ਆਪ ਹਾਥੀ ਆਉਂਦਾ ਉਹਨਾਂ ਨੂੰ ਇੱਕ ਜਵਾਬ ਸਵਾਲ ਕਰਦੇ ਨੇ ਕਹਿੰਦੇ ਮਨ ਨਾ ਡਰੇ ਤਨ ਕਾਹੇ ਕੋ ਡਰਾਓ ਮੇਰਾ ਮਨ ਤਾਂ ਡਰਦਾ ਨਹੀਂ ਤਨ ਨੂੰ ਡਰਾ ਕੇ ਤੁਸੀਂ ਕੀ ਲੈ ਲਓਗੇ ਕਿਉਂਕਿ ਨਿਰਭਉ ਜਪਿਆ ਸੀ ਪ੍ਰਹਲਾਦ ਨੂੰ ਪਾਣੀ ਦੇ ਵਿੱਚ ਡੋਬਿਆ ਜਾਂਦਾ ਅੱਗ ਦੇ ਵਿੱਚ ਬਿਠਾਇਆ ਜਾਂਦਾ ਪਹਾੜ ਤੋਂ ਸਿੱਟਿਆ ਜਾਂਦਾ ਸੱਪਾਂ ਦੇ ਵਿੱਚ ਬਿਠਾਇਆ ਜਾਂਦਾ ਕਾਲੀ ਕੋਠੜੀ ਸੈੱਲ ਦੇ ਅੰਦਰ 24 ਘੰਟੇ ਬੰਦ ਕਰਿਆ ਜਾਂਦਾ ਤੱਤੇ ਥੰਮ ਦੇ ਨਾਲ ਹੁਕਮ ਹੁੰਦਾ ਕਿ ਇਹਨੂੰ ਜਾ ਕੇ ਜੱਫੀ ਪਾ ਬੱਚਾ ਡਰਦਾ ਨਹੀਂ ਹੈ ਕਿਉਂਕਿ ਉਹਦੇ ਨਾਲ ਨਿਰਭਉ ਹੈ ਨਿਰਭਉ ਨੂੰ ਜਪਣ ਦੇ ਨਾਲ ਸਾਰੇ ਭੈ ਖਤਮ ਹੋ ਗਏ ਮਰਦਾਨਿਆ ਤੇਰੇ ਅੰਦਰ ਡਰ ਕਿੱਥੋਂ ਆ ਗਿਆ ਨਿਰਭਉ ਸੰਗ ਤੁਮਾਰੇ ਵਸਤਾ ਇਹ ਡਰਨ ਕਹਾਂ 'ਤੇ ਆਇਆ ਜਦੋਂ ਨਿਚੇ ਪੂਰਵ ਕੇ ਹੋਵੇ ਵੀ ਵਾਹਿਗੁਰੂ ਮੇਰੇ ਅੰਦਰ ਮੇਰੇ ਨਾਲ ਰਹਿੰਦਾ ਹੈ ਦੋਏ ਗੱਲਾਂ ਨੇ ਇੱਕ ਤਾਂ ਹੈ ਇੰਟਲੈਕਚੁਅਲੀ ਆਦਮੀ ਨੇ ਸਮਝ ਲਿਆ ਬੁੱਧੀ ਮੰਡਲ ਦੇ ਹਿਸਾਬ ਨਾਲ ਵੀ ਵਾਹਿਗੁਰੂ ਮੇਰੇ ਨਾਲ ਰਹਿੰਦਾ ਉਹ ਤਾਂ ਸਮਝ ਐਵੇਂ ਹੀ ਹੈ ਜਿਵੇਂ ਪਤਾ ਵੀ ਪਾਣੀ ਵਿੱਚ ਧਾਤੀ ਵਿੱਚ ਪਾਣੀ ਹੈ ਉਸ ਪਾਣੀ ਦਾ ਕੋਈ ਫਾਇਦਾ ਨਹੀਂ ਹੈ ਸਾਡੇ ਵਾਸਤੇ ਚਾਹੇ ਉਹ 2 ਗਿੱਠ ਡੂੰਘਾ ਹੀ ਹੋਵੇ ਇੱਕ ਉਹ ਹੈ ਜਿਹਨੇ ਟਿਊਬਵੈੱਲ ਲਾਇਆ ਹੋਇਆ ਬਟਨ ਦੱਬਿਆ ਅਤੇ ਪਾਣੀ ਬਾਹਰ ਆ ਗਿਆ ਸੋ ਬੁੱਧੀ ਮੰਡਲ ਦੀ ਚੀਜ਼ ਕੇਵਲ ਕਿਆਸ ਔਰ ਆਈ ਹੋਇਆ ਕਰਦੀ ਹੈ ਉਹਦਾ ਕੋਈ ਫਾਇਦਾ ਨਹੀਂ ਹੋਇਆ ਕਰਦਾ ਫਲਾਸਫੀ ਕਹਾਉਂਦੀ ਆ ਇੱਕ ਨੇਚੇ ਦੀ ਚੀਜ਼ ਹੁੰਦੀ ਹੈ ਜਦੋਂ ਨੇਚੇ 'ਚ ਵਸ ਗਿਆ ਵੀ ਵਾਹਿਗੁਰੂ ਮੇਰੇ ਨਾਲ ਹੈ ਫਿਰ ਤਾਂ ਨਾਲ ਹੀ ਹੈ ਮਹਾਰਾਜ ਕਹਿੰਦੇ ਫਿਰ ਦਰਦ ਇਹਨੂੰ ਕਿੱਥੋਂ ਆ ਹਨੇਰੀ ਹਟ ਗਈ ਸੁੱਕੇ ਧਰਤੀ ਦੇ ਉੱਤੇ ਅੱਗ ਲੱਗ ਗਈ ਸੱਚੇ ਪਾਤਸ਼ਾਹ ਕਿਤੇ ਕਿਤੇ ਭਾਂਬੜ ਉੱਠ ਰਹੇ ਨੇ ਮਹਾਰਾਜ ਕਹਿੰਦੇ ਫਿਰ ਨਾ ਕਰ ਕੱਪੜਾ ਲੈ ਕੇ ਪੈ ਗਿਆ ਵੀ ਮੇਰੇ 'ਤੇ ਨਹੀਂ ਦੇਖੇ ਜਾਂਦੇ ਅੱਗ ਵੀ ਹਟ ਗਈ ਅਤੇ ਉਹਦੇ ਬਾਅਦ ਗੜੇ ਪੈਣ ਲੱਗ ਗਏ ਵੱਡੇ ਵੱਡੇ ਪਾਰੇ ਕੋਲੇ ਕਰਨ ਲੱਗ ਗਏ ਕਹਿੰਦਾ ਮਹਾਰਾਜ ਇੱਕ ਲੱਗ ਗਿਆ ਫਿਰ ਛੁੱਟੀਆਂ ਨੇ ਮਹਾਰਾਜ ਕਹਿੰਦੇ ਮਦਾਨਿਆ ਵਾਹਿਗੁਰੂ ਕਹਿ ਕੇ ਕਾਰ ਕੱਢ ਲੈ ਕਾਰ ਕੱਢ ਦਿੱਤੀ ਕੋਈ ਗੜਾ ਅੰਦਰ ਨਹੀਂ ਆਇਆ ਬਾਹਰ ਹੈ ਇਹਨਾਂ ਨੂੰ ਕੀ ਦੇਖਦੇ ਨੇ ਸਭ ਸ਼ਾਂਤ ਹੋ ਗਿਆ ਅਤੇ ਇੱਕ ਐਡਾ ਬੜਾ ਸਰੀਰ ਬੱਦਲਾਂ ਦੇ ਨਾਲ ਲੱਗਿਆ ਹੋਇਆ ਨਗਨ ਤੁਰਿਆ ਹੁੰਦਾ ਮਹਾਰਾਜ ਕੋਲ ਆ ਕੇ ਮਨੁੱਖ ਰੂਪ ਹੋ ਕੇ ਨਮਸਕਾਰ ਕਰੀ ਮਹਾਰਾਜ ਦੀ ਜੈ ਬੁਲਾਈ ਪਾਤਸ਼ਾਹ ਤੁਸੀਂ ਧੰਨ ਹੋ ਮੈਂ ਨਮਸਕਾਰ ਕਰਦਾ ਮੇਰੀ ਨਮਸਕਾਰ ਪ੍ਰਵਾਨ ਕਰੋ ਕਹਿੰਦੇ ਕੌਣ ਹੈ ਤੂੰ ਅਤੇ ਇਸ ਰੂਪ ਕਿਉਂ ਧਾਰਿਆ ਕਹਿੰਦੇ ਮਹਾਰਾਜ ਮੈਂ ਕਲਯੁਗ ਆ ਇਸ ਸਮੇਂ ਦਾ ਰਾਜਾ ਕਿਉਂਕਿ ਆਪਣੇ ਆਪਣੇ ਸਮੇਂ ਦੇ ਅੰਦਰ ਰਾਜ ਕੀਤਾ ਸਾਰਿਆਂ ਨੇ ਵੱਡਾ ਭਰਾ ਮੇਰਾ ਸਤਯੁਗ ਹੈ ਜਿਹਨੇ 17,28,000 ਸਾਲ ਸੰਸਾਰ ਦੇ ਉੱਤੇ ਆਪਣਾ ਅਸਰ ਰੱਖਿਆ ਉਹ ਤਾਂ ਛੋਟਾ ਤ੍ਰੇਤਾ ਯੁਗ ਹੈ ਉਹਨੇ 12,00,000 ਸਾਲ 96,000 ਸਾਲ ਆਪਣਾ ਤਪ ਤੇਜ ਰੱਖਿਆ ਉਸ ਤੇ ਛੋਟਾ ਦੁਆਪਰ ਹੈ, ਉਸ ਦੀ ਉਹ ਵੀ 8,32,64,000 ਸਾਲ ਇਸ ਸੰਸਾਰ ਦੇ ਉੱਤੇ ਆਪਣਾ ਅਸਰ ਹੈ। ਬਾਦਸ਼ਾਹ ਮੇਰੀ ਉਮਰ ਵੀ ਥੋੜ੍ਹੀ ਹੈ, 4,32,000 ਸਾਲ ਦੀ, ਅਤੇ ਹੁਣ ਮੇਰੀ ਵਾਰੀ ਆ ਗਈ ਅਤੇ ਮੈਂ, ਮੇਰਾ ਰਾਜਤਾਜ ਹੈ, ਮੇਰਾ ਜ਼ੋਰ ਹੈ। ਮਹਾਰਾਜ ਕਹਿੰਦੇ ਕੀ ਕਰੇਗਾ ਸੰਸਾਰ ਦੇ ਅੰਦਰ? ਕਹਿਣ ਲੱਗਿਆ ਪਾਤਸ਼ਾਹ ਮੇਰੀ ਡਿਊਟੀ ਜਿਹੜੀ ਹੈ ਉਹ ਭੁਲਾਉਣਾ ਹੀ ਹੈ ਸਾਰਿਆਂ ਨੂੰ, ਕੋਈ ਨਹੀਂ ਮੈਂ ਨਿਕਲ ਦੇਣਾ, ਕਿਉਂਕਿ ਮੇਰੇ ਯੁੱਗ ਦੇ ਅੰਦਰ ਭੂਤਾਂ ਪ੍ਰੇਤਾਂ ਦਾ ਜਨਮ ਹੋ ਰਿਹਾ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਭੂਤ ਜਨੂਰਾ ਤੇਜ ਨੂਰੀ ਜੋਰੂ ਜਿੰਨਾਂ ਦਾ ਸਰਦਾਰ, ਕੱਲ ਮੈਂ ਪ੍ਰੇਤ ਜਿਹਨੇ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ ਬਿਰਲਾ ਹਮ ਮੈਂ ਮਾਰੀ। ਪਾਤਸ਼ਾਹ ਉਹ ਯੁੱਗ ਨਿਕਲ ਗਏ। ਐਸੀ ਵੀ ਇੱਕ ਸਾਖੀ ਆਉਂਦੀ ਹੈ ਕਿ ਜਦੋਂ ਰਾਜੇ ਜਨਕ ਨੇ ਨਰਕ ਖਾਲੀ ਕਰਤੇ ਅੱਧੀ ਘੜੀ ਨਾਮ ਜਪ ਕੇ, ਤਾਂ ਉਹ ਨਰਕਾਂ ਦੇ ਜੀਵ ਸੁਖੀ ਤਾਂ ਹੋ ਗਏ, ਅੱਗ 'ਚੋਂ ਤਾਂ ਨਿਕਲੇ ਆਏ, ਪਰ ਉਹਨਾਂ ਨੂੰ ਕੋਈ ਠਿਕਾਣਾ ਨਾ ਮਿਲੇ। ਆਪ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਨਰਕਾਂ ਤੋਂ ਤਾਂ ਛਡਾਤਾ, ਅਸੀਂ ਤਾਂ ਐਵੇਂ ਹੀ ਲਟਕਦੇ ਹਾਂ ਆਕਾਸ਼ ਦੇ ਅੰਦਰ, ਸਾਨੂੰ ਕੋਈ ਟਿਕਾਣਾ ਦਵਾਓ। ਧਰਮਰਾਜ ਨੂੰ ਪੁੱਛਿਆ ਵੀ ਇਹਨਾਂ ਨੂੰ ਕਿਤੇ ਠਿਕਾਣਾ ਦੇ ਦਿਓ, ਸਵਰਗ ਕਿਹੜਾ ਛੋਟੇ ਜਿਹੇ ਹੁੰਦੇ ਨੇ। ਕਹਿੰਦੇ ਰਾਜਨ ਭਗਤ ਜੀ, ਇਹ ਮੇਰੇ ਇਖਤਿਆਰ ਤੋਂ ਬਾਹਰ ਦੀ ਗੱਲ ਹੈ, ਉੱਥੇ ਫਿਰ ਭੋਗ ਚਾਹੀਦੇ ਨੇ ਇਹਨਾਂ ਨੂੰ, ਇਹਨਾਂ ਨੇ ਬੀਜਿਆ ਕੁਛ ਨਹੀਂ, ਜਦ ਬੀਜਿਆ ਨਹੀਂ ਤਾਂ ਵੱਢਣ ਵਾਸਤੇ ਵੀ ਕੁਛ ਨਹੀਂ ਹੋ ਸਕਦਾ। ਤੁਸੀਂ ਨਿਰੰਕਾਰ ਜੀ ਕੋਲ ਬੇਨਤੀ ਕਰੋ। ਨਿਰੰਕਾਰ ਜੀ ਕੋਲ ਕਰੀ, ਕਹਿੰਦੇ ਵੀ ਮਰਿਆਦਾ ਨਹੀਂ ਅਸੀਂ ਤੋੜ ਸਕਦੇ, ਬਾਕੀ ਤੁਸੀਂ ਇਹਨਾਂ ਯੁੱਗਾਂ ਨੂੰ ਪੁੱਛ ਲਓ। ਤ੍ਰੇਤੇ ਨੂੰ ਪੁੱਛਿਆ ਵੀ ਇਹਨਾਂ ਨੂੰ ਜਨਮ ਦੇ ਦਿਓ ਸੰਸਾਰ ਦੇ ਅੰਦਰ। ਕਹਿਣ ਲੱਗੇ ਮਹਾਰਾਜ, ਤੁਹਾਡਾ ਵਚਨ ਅਸੀਂ ਫੇਰ ਨਹੀਂ ਸਕਦੇ, ਪਰ ਮਜਬੂਰੀ ਹੈ, ਸਾਡੇ ਯੁੱਗ ਦੇ ਅੰਦਰ ਤਿੰਨ ਪੈਰ ਧਰਮ ਦੇ ਪੈਣ ਨੇ। ਇਹ ਲੋਕ ਯੁਗਾਂ ਜੁਗਾਂਤਰਾਂ ਤੋਂ ਨਗੁਰੇ ਪੁਰਸ਼, ਹਤਿਆਰੇ ਪੁਰਸ਼, ਬੇਅੰਤ ਕਿਸਮ ਦੇ ਪਾਪ ਕਰਕੇ ਉਹਨਾਂ ਤੋਂ ਸ਼ੀਨ ਨੇ, ਅਤੇ ਇਹ ਜੇ ਸਾਡੇ ਮੇਰੇ ਯੁੱਗ ਦੇ ਅੰਦਰ ਪੈਦਾ ਹੋ ਗਏ, ਇਹਨਾਂ ਨੇ ਸਾਰਾ ਯੁੱਗ ਭ੍ਰਿਸ਼ਟ ਕਰ ਦੇਣਾ। ਦੁਆਪਰ ਨੂੰ ਪੁੱਛਿਆ, ਉਹਨੇ ਵੀ ਜਵਾਬ ਦੇ ਦਿੱਤਾ। ਕਲਯੁੱਗ ਨੂੰ ਪੁੱਛਿਆ, ਕਹਿੰਦਾ ਇੰਤਜ਼ਾਰ ਕਰੋ, ਮੇਰਾ ਯੁੱਗ ਆਉਣ ਵਾਲਾ, ਜਿੰਨੇ ਭੂਤ ਪ੍ਰੇਤ ਮੂਹਾਂ ਨੇ ਸਭ ਭੇਜ ਦਿਓ। ਮਹਾਰਾਜ ਕਹਿੰਦੇ ਕਲਯੁੱਗ ਦੇ ਅੰਦਰ ਭਾਈ ਪ੍ਰੇਤ ਪੈਦਾ ਹੋ ਰਹੇ ਨੇ, ਕੋਈ ਪਰਮੇਸ਼ਰ ਦੀ ਸੋਝੀ ਨਹੀਂ ਹੈ, ਕੋਈ ਨਾਮ ਦੀ ਸੋਝੀ ਨਹੀਂ, ਕੋਈ ਗੁਰੂ ਨਹੀਂ ਧਾਰਨ ਕਰਦੇ, ਐਵੇਂ ਗੁਰੂ ਵਾਲੇ ਬਣੇ ਹੋਏ ਨੇ, ਬੇਅੰਤ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ। ਕਹਿਣਗੇ ਅਸੀਂ ਸਿੱਖ ਹਾਂ ਜੀ, ਸਿੱਖ ਤਾਂ ਤੁਸੀਂ ਬਣੇ ਹੀ ਨਹੀਂ ਜਦ ਤੱਕ ਤੁਸੀਂ ਬੈਂਡ ਨਹੀਂ ਕਰਦੇ ਆਪਣੇ ਆਪ ਨੂੰ ਗੁਰੂ ਦੇ ਨਾਲ, ਨਾਮ ਨਹੀਂ ਲੈਂਦੇ, ਉਨੀ ਦੇਰ ਤੱਕ ਤੁਸੀਂ ਕਿਵੇਂ ਸਿੱਖ ਬਣ ਗਏ? ਜਦ ਨਾਮ ਲਓਗੇ, ਕਿਸੇ ਦਾ ਨਾਮ ਲੈ ਲਓ, ਬੇਅੰਤ ਸੰਪਰਦਾਵਾਂ ਨੇ, ਜਿਹੜੀ ਸੰਪਰਦਾ ਦਾ ਨਾਮ ਲਓਗੇ ਉਹੀ ਕਹੋਗੇ, ਨਾਮਧਾਰੀਆਂ ਤੋਂ ਅੰਮ੍ਰਿਤ ਛਕਿਆ ਨਾਮਧਾਰੀ ਕਹੋਗੇ, ਰਾਧਾ ਸੁਆਮੀ ਸੰਪਰਦਾ ਤੋਂ ਨਾਮ ਲੈ ਲਿਆ ਰਾਧਾ ਸੁਆਮੀ ਬਣ ਜਾਓਗੇ। ਜਦ ਤੱਕ ਗੁਰੂ ਘਰ ਦੀ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਪੰਜ ਪਿਆਰਿਆਂ ਤੋਂ ਨਾਮ ਨਹੀਂ ਲੈਂਦੇ, ਉਹਨਾਂ ਚਿਰ ਸਿੱਖ ਨਹੀਂ ਖਾ ਸਕਦੇ। ਕਹਿੰਦੇ ਜੀ ਕੇਸ ਰੱਖਿਆ ਮੱਥੇ ਟੇਕਦੇ ਹਾਂ, ਉਹ ਕਹਿੰਦੇ ਠੀਕ ਹੈ, ਤੁਹਾਡਾ ਦੁਨਿਆਵੀ ਸੰਬੰਧ ਹੈ ਗੁਰੂ ਦੇ ਨਾਲ, ਰੂਹਾਨੀ ਸੰਬੰਧ ਕੋਈ ਨਹੀਂ ਹੈ, ਉਹ ਤਾਂ ਕੋਈ ਵੀ ਕਰ ਲਓ, ਐਨੀ ਬੋਡੀ ਦੁਨੀਆ ਦਾ ਈਸਾਈ ਆ ਕੇ ਕਹਿ ਦਿਉ, ਹਿੰਦੂ ਧਰਮ ਵਾਲਾ ਆ ਕੇ ਮੰਗ ਲਓ, ਜੋ ਮੰਗੇ ਠਾਕਰ ਆਪਣੇ ਅਤੇ ਸੋਈ ਸੋਈ ਦੇਵੇ, ਇਹ ਦਰਵਾਜ਼ਾ ਬੰਦ ਨਹੀਂ ਹੈ, ਦੁਨੀਆ ਦੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਨੇ ਇਹ ਇੱਥੋਂ ਮੰਗੀਆਂ ਹੋਈਆਂ ਹਰ ਕਿਸੇ ਨੂੰ ਮਿਲ ਜਾਂਦੀਆਂ, ਕੋਈ ਆ ਜਾਓ ਮੰਗਤਾ ਬਣ ਕੇ, ਕਿਉਂਕਿ ਮਹਾਰਾਜ ਕਹਿੰਦੇ ਦਿੰਦਾ ਦੇ ਲੈਂਦੇ ਥੱਤ ਪਾਏ, ਜੁਗਾ ਜੁਗੰਤਰ ਖਾਹੀ ਦਾ, ਜੁਗਾ ਜੁਗੰਤਰਾਂ ਤੋਂ ਮੰਗਣ ਵਾਲੇ ਮੰਗੀ ਜਾਂਦੇ ਨੇ, ਦਾਤਾ ਦੇ ਜਾਂਦਾ ਸਭ। ਸੋ ਇਹ ਤਾਂ ਉਸੇ ਵੇਲੇ ਕਹਾ ਸਕਦਾ ਜਦ ਗੁਰੂ ਦਾ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਨਹੀਂ ਨਗੋਰਾ ਰਹਿੰਦਾ। ਸੋ ਇਹ ਕਲਯੁੱਗ ਕਹਿਣ ਲੱਗਿਆ, ਮਹਾਰਾਜ ਮੇਰੇ ਯੁੱਗ ਦੇ ਅੰਦਰ ਭੂਤ ਪ੍ਰੇਤ ਪੈਦਾ ਹੋਣੇ ਨੇ। ਗੁਰੂ ਦਸਵੇਂ ਪਾਤਸ਼ਾਹ ਫਰਮਾਨ ਕਰਦੇ ਹਾਂ ਕਿ ਧਰੇ ਕੇਸ ਪਾਹੁਲ ਬਿਨ ਭੇਖੀ ਮੂਰਖ ਸਿੱਖ। ਕਹਿੰਦੇ ਨਾਲੇ ਤਾਂ ਭੇਖੀ ਹੈ, ਨਾਲੇ ਮੂਰਖ ਹੈ, ਫੂਲ ਹੈ ਉਹ। ਸੋ ਇਸ ਤਰ੍ਹਾਂ ਦੇ ਨਾਲ ਬਣਦੇ ਨੇ ਗੁਰੂ ਦੇ, ਲੇਕਿਨ ਗੁਰੂ ਧਾਰਨ ਨਹੀਂ ਕਰਦੇ, ਫਿਰ ਨਗੁਰੇ ਦੇ ਨਗੁਰੇ ਰਹਿ ਜਾਂਦੇ ਨੇ, ਫਿਰ ਗੁਰੂ ਧਾਰਨ ਕਰਕੇ ਗਾਹਾਂ ਨਹੀਂ ਤੁਰਦੇ, ਉੱਥੇ ਹੀ ਰੁਕ ਜਾਂਦੇ ਨੇ, ਅੰਦਰਲੀ ਖੋਜ ਨਹੀਂ ਕਰਦੇ, ਚੱਲਦੇ ਨਹੀਂ ਹੈ। ਸੋ ਕਹਿਣ ਲੱਗਿਆ, ਮਹਾਰਾਜ ਮੇਰੇ ਯੁੱਗ ਦੇ ਅੰਦਰ ਭੇਜੋ ਜਿੰਨੇ ਭੂਤ ਪ੍ਰੇਤ ਭੇਜਣੇ। ਮਹਾਰਾਜ ਕਹਿਣ ਲੱਗੇ ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਭੂਤ ਜਨੂਰਾ ਤੀ ਜਨੂਰੀ ਜੋਰੂ ਜਿੰਨਾਂ ਦਾ ਸਿੱਖਦਾ। ਕਬੀਰ ਸਾਹਿਬ ਨੂੰ ਪੁੱਛਿਆ ਕਹਿੰਦੇ ਭਾਜੀ ਜੀ ਆਪ ਫਰਮਾਨ ਕਰਦੇ ਹੋ ਕਿ ਭੂਤ ਪ੍ਰੇਤ ਆ ਰਹੇ ਨੇ, ਸਾਨੂੰ ਪਤਾ ਕਿਵੇਂ ਲੱਗੇ? ਇਹਦੇ ਵਿੱਚ ਮਨੁੱਖ ਵੀ ਹੈਗੇ, ਮਹਾਂਪੁਰਸ਼ ਵੀ ਹੈਗੇ, ਸਾਨੂੰ ਕੋਈ ਡਿਸਟਿੰਕਸ਼ਨ ਹੋਣੀ ਚਾਹੀਦੀ ਹੈ, ਕੋਈ ਪਤਾ ਹੋਣਾ ਚਾਹੀਦਾ। ਕਹਿਣ ਲੱਗੇ ਇਹ ਪਤਾ ਹੈ, ਕਬੀਰ ਜੇ ਕਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰ ਕੇ, ਭੂਤ ਵਸੇ ਤੈਨੂੰ। ਜਿੱਥੇ ਜਿਸ ਘਰ ਦੇ ਅੰਦਰੋਂ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਨਹੀਂ ਆਉਂਦੀ, ਸੁਖਨੀ ਸਾਹਿਬ ਦੀ ਆਵਾਜ਼ ਨਹੀਂ ਆ ਰਹੀ, ਵਾਹਿਗੁਰੂ ਮੰਤਰ ਦਾ ਜਾਪ ਨਹੀਂ ਹੋ ਰਿਹਾ, ਅਤੇ ਜਿਸ ਘਰ ਦੇ ਅੰਦਰ ਗੁਰਮੁਖਾਂ ਦੇ ਚਰਨ ਨਹੀਂ ਪੈ ਰਹੇ, ਸਤਸੰਗ ਨਹੀਂ ਹੋ ਰਿਹਾ, ਕਹਿੰਦੇ ਉਹ ਘਰ ਜਿਹੜੇ ਨੇ, ਚਾਹੇ ਚਾਰ ਚਾਰ ਮੰਜ਼ਲੀਆਂ ਕੋਠੀਆਂ ਨੇ, ਦੋ ਦੋ ਏਕੜ 'ਚ ਪਾਈਆਂ ਹੋਈਆਂ, ਬਹੁਤ ਬਾਗ 'ਤੇ ਲਾ ਕੇ, ਬਹੁਤ ਵਧੀਆ ਕੋਠੀਆਂ ਨੇ, ਏਅਰ ਕੰਡੀਸ਼ਨ, ਕਹਿੰਦੇ ਪ੍ਰੇਮੀਓ ਉਹ ਤਾਂ ਮੜੀਆਂ ਦੇ ਬਰਾਬਰ ਨੇ, ਅਤੇ ਰਹਿਣ ਵਾਲੇ ਉਹਦੇ ਵਿੱਚ ਜਿਹੜੇ ਨੇ ਉਹ ਭੂਤ ਨੇ, ਨਿਸ਼ਾਨੀ ਇਹੀ ਹੈ। ਸੋ ਕਹਿਣ ਲੱਗਿਆ ਮਹਾਰਾਜ, ਮੇਰੇ ਯੁੱਗ ਦੇ ਅੰਦਰ ਕਰਮ ਧਰਮ ਸਾਰੇ ਮਿਟ ਜਾਣੇ, ਕੋਈ ਨਹੀਂ ਰਹਿਣਾ, ਜੇ ਕੋ ਤਪ ਕਰੇ ਤਪ ਛਿਜੇ, ਜਪ ਕਰ ਜਪ ਨਾ ਹੋਈ, ਜੇ ਕੋ ਨਾਉਂ ਲਏ ਬਦਨਾਮੀ, ਕਲ ਕੇ ਲੱਛਣੇ। ਸੋ ਮੇਰੇ ਯੁੱਗ ਦੇ ਅੰਦਰ ਕੋਈ ਜਪ ਤਪ ਨਹੀਂ, ਜਤ ਸਤ ਤਪ ਵਰਤੋ ਪਾਸਨ, ਸਭ ਇੱਕ ਵਾਰ ਹੋਏ ਬਿਨਾਸ਼ਨ, ਇੱਕੋ ਵਾਰ ਆ ਸਾਰਿਆਂ ਦਾ ਨਾਸ਼ ਹੋਜੂ, ਜਤ ਦਾ ਤਪ ਦਾ ਸਤ ਦਾ ਵਰਤਾਂ ਦਾ ਉਪਾਸ਼ਨ। ਮੈਂ ਰਾਵਰ ਕੇ ਨਿਤੇ ਅਨੁਸਾਰੀ, ਜਸ ਆ ਗਿਆ ਤਰਕ ਤਸ ਕਰੋ ਸੰਵਾਰੀ, ਹੇ ਗੁਰੂ ਨਾਨਕ ਮੈਂ ਤੇਰੇ ਚਰਨਾਂ ਦੀ ਓਟ ਲਈ ਹੈ। ਕਿਉਂਕਿ ਆਪਨੇ ਇਹ ਗੱਲ ਕਹੀ ਕਿ ਹੇ ਕਲਯੁਗ, ਤੂੰ ਐਡਾ ਅਤਿਆਚਾਰ ਕਰ ਰਿਹਾ ਹੈ, ਅਤੇ ਜਦੋਂ ਲੇਖਾ ਦੇਣਾ ਤੈਨੂੰ ਪਤਾ, ਜਿਨ ਸਿਕਦਾਰੀ ਤਿੰਨੇ ਖੁਆਰੀ, ਚਾਕਰ ਕਿਹੇ ਡਰਨਾ, ਜਾਂ ਸਿਕਦਾਰੀ ਪਏ ਪਵੇ ਜੰਜੀਰੀ, ਚਾਕਰ ਹੱਥੋਂ ਮਰ। ਇਸ ਯੁੱਗ ਦੇ ਚਾਕਰ ਅਸੀਂ ਹਾਂ ਨਿਰੰਕਾਰ ਦੇ, ਅਤੇ ਜਦੋਂ ਨਿਰੰਕਾਰ ਜੀ ਨੇ ਤੈਨੂੰ ਸਜ਼ਾ ਦੇਣੀ ਹੈ ਤਾਂ ਸਾਡੇ ਹੱਥ 'ਚ ਆਉਣਾ ਹੈ, ਤਾਂ ਹੱਥਕੜੀਆਂ ਲਾ ਕੇ ਚਰਨੀ ਲੱਗ ਗਿਆ ਮਹਾਰਾਜ, ਮੈਨੂੰ ਤੁਸੀਂ ਬਖਸ਼ ਦਿਓ, ਕਿਰਪਾ ਕਰੋ, ਅਤੇ ਮੇਰੇ 'ਤੇ ਕੋਈ ਭੇਟਾ ਲਓ, ਮੈਂ ਭੇਟਾ ਦੇਣਾ ਚਾਹੁੰਦਾ, ਕਿਉਂਕਿ ਮੇਰੇ ਯੁੱਗ 'ਚ ਜਿੰਨੀ ਦੌਲਤ ਹੈ ਇੰਨੀ ਕਿਸੇ ਯੁੱਗ 'ਚ ਨਹੀਂ ਹੈ, ਮੇਰੇ ਯੁੱਗ ਦੇ ਅੰਦਰ ਜਿੰਨੀ ਚਮਕ ਦਮਕ ਹੈ ਇੰਨੀ ਕਿਸੇ ਯੁੱਗ ਦੇ ਅੰਦਰ ਨਹੀਂ ਸੀ। ਉਹ ਲੋਕ ਸਾਦੇ ਸੀ, ਲੱਖ ਵਰਿਆਂ ਦੀ ਆਰਜਾ, ਵਕਤ ਗੁਜ਼ਾਰਨ ਪਿੰਨੀ ਸਾਗੇ, ਹੁਣ ਆਰਜਾ ਕੁਛ ਵੀ ਨਹੀਂ ਹੈ, ਐਡੀਆਂ ਐਡੀਆਂ ਕੋਠੀਆਂ ਬਣਾਉਂਦਾ ਹੈ, ਰਹਿਣ ਦਾ ਕੋਈ ਪਤਾ ਨਹੀਂ ਹੈ, ਵੀ ਇਹ ਸੰਸਾਰ ਤੋਂ ਚਲੇ ਜਾਣਾ, ਲੇਕਿਨ ਸੈਬੜਿਆਂ ਵਰਿਆਂ ਦੀ ਪੇੜ ਬਣਦਾ ਹੈ। ਗਹਿਰੀ ਕਰਕੇ ਨੀਮ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ 'ਤੇ ਕੋ ਅਧਗਾਈ, ਜਿਨ ਤਿੰਨ ਧਰਮ ਮੂੰਡ ਬੁਲਾਏ। ਕਹਿੰਦੇ ਲੱਖਾਂ ਸਾਲ ਦੀ ਉਮਰ ਵਾਲਾ ਛੱਪਰੀ 'ਚ ਦਿਨ ਕੱਟ ਗਿਆ, ਅਤੇ ਇਹਦੀ ਉਮਰ ਕੋਈ ਨਹੀਂ ਹੈ, ਵੱਡੇ ਵੱਡੇ ਮਹਿਲ ਰਚਾਉਂਦਾ। ਸੋ ਕਿਹਦੀ ਬੜੀ ਭੁੱਲ ਇਸ ਕਲਯੁੱਗ ਦੇ ਅੰਦਰ ਹੈ, ਭੁੱਲ ਪਾ ਦਿੱਤੀ ਸੰਸਾਰ ਦੇ ਅੰਦਰ। ਕਹਿਣ ਲੱਗੇ ਮਹਾਰਾਜ, ਮੇਰੇ ਯੁੱਗ ਦੇ ਅੰਦਰ ਚਮਕ ਦਮਕ ਬੜੀ ਹੋਏਗੀ, ਅਜੀਬ ਬਾਤਾਂ ਹੋਣਗੀਆਂ ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਹੈ ਕਿਸੇ ਇਨਸਾਨ ਨੇ, ਉਹ ਚੀਜ਼ਾਂ ਇੱਥੇ ਦੇਖੋਗੇ, ਕੱਪੜੇ, ਲੀੜੇ, ਮਕਾਨ, ਸਾਇੰਸ ਦੀਆਂ ਚੀਜ਼ਾਂ, ਬੇਅੰਤ ਚੀਜ਼ਾਂ, ਕਰਾਮਾਤ ਕਰੂਗੀ ਇਹ ਪ੍ਰਕਿਰਤੀ, ਪ੍ਰਕਿਰਤੀ ਦੇ ਵਿੱਚੋਂ ਕਰਾਮਾਤ ਪ੍ਰਗਟ ਹੋਣਗੀਆਂ। ਇੱਥੇ ਬੰਦਾ ਬੈਠਾ ਹੀ ਜਾਂ ਦੋ ਉਂਗਲੀਆਂ ਲਾਏਗਾ, ਟਾਈ ਮੰਗਣ ਲਾ ਦਿੱਤੀਆਂ, ਅਤੇ ਇੰਗਲੈਂਡ ਵਿੱਚ ਬੋਲ ਰਿਹਾ, ਉੱਥੋਂ ਜਦੇ ਹੀ ਜਵਾਬ ਆ ਜਾਂਦਾ, ਇੱਕ ਸੈਕਿੰਡ ਲੱਗਦਾ, ਨਾ ਕੋਈ ਤਾਰ, ਨਾ ਕੋਈ ਲੈਣ, ਨਾ ਕੋਈ ਦੇਣ, ਟੈਲੈਕਸ ਕਹਿੰਦੇ ਨੇ, ਹੈਰਾਨ ਹੋ ਜਾਈਦਾ। ਸੋ ਐਸੀਆਂ ਚੀਜ਼ਾਂ ਹੋਣਗੀਆਂ ਮਹਾਰਾਜ, ਜਿਹੜੀਆਂ ਆਦਮੀ ਦੀ ਅਕਲ ਨੂੰ ਚਕਾ ਚੂੰਦ ਕਰ ਦੇਣਗੀਆਂ, ਅਤੇ ਉਹਨੇ ਪਰਮੇਸ਼ਰ ਨੂੰ ਕਦ ਕਰਨਾ, ਟੈਲੀਵਿਜ਼ਨਾਂ ਨੇ ਸਾਹ ਨਹੀਂ ਲੈਣ ਦੇਣਾ, ਰੇਡੀਓ ਨੇ ਸਾਹ ਨਹੀਂ ਲੈਣ ਦੇਣਾ, ਸਿਨੇਮਿਆਂ ਨੇ ਸਾਹ ਨਹੀਂ ਲੈਣ ਦੇਣਾ, ਐਡੀਆਂ ਮਨੋਰੰਜਨ ਦੀਆਂ ਚੀਜ਼ਾਂ ਮੇਰੇ ਯੁੱਗ 'ਚ ਪੈਦਾ ਹੋ ਜਾਣਗੀਆਂ ਪਾਤਸ਼ਾਹ, ਜਿੱਥੇ ਆਦਮੀ ਨੂੰ ਵਿਹਲ ਹੀ ਨਹੀਂ ਮਿਲਣਾ ਭਜਨ ਕਰਨ ਵਾਸਤੇ। ਅਖਬਾਰ ਨੇ, ਹੋਰ ਅਨੇਕਾਂ ਚੀਜ਼ਾਂ, ਲਿਟਰੇਚਰ ਗੰਦੇ ਛਪੇ ਪਏ ਨੇ, ਅਤੇ ਮੈਂ ਆਪ ਨੂੰ ਕੁਛ ਭੇਟਾ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਕੀ ਕਰੇਗਾ ਭੇਟਾ, ਕੀ ਦੇਣਾ ਚਾਹੁੰਦਾ ਦੱਸ। ਸੱਚੇ ਪਾਤਸ਼ਾਹ, ਮੈਂ ਆਪ ਦੇ ਵਾਸਤੇ ਮੋਤੀਆਂ ਦੇ ਮੰਦਰ, ਸੁਗੰਧੀਆਂ ਲਪਟਾਂ ਮਾਰਦੀਆਂ ਦੂਰ ਤੱਕ, ਚੰਦਨ ਵਗੈਰਾ ਦੀਆਂ, ਅਤੇ ਆਪ ਦੀ ਸੇਵਾ ਵਾਸਤੇ ਮੋਹਣੀਆਂ ਮਣੀਆਂ ਵਾਲੀਆਂ, ਅਤੇ ਮੰਜੇ ਜਿਹੜੇ ਪਲੰਘ ਨੇ ਉਹ ਹੀਰਿਆਂ ਦੇ ਨਾਲ ਜੜੇ ਨੇ, ਅਤੇ ਆਪ ਦੀ ਸ਼ਕਤੀ ਵਾਸਤੇ ਰਿਧੀਆਂ ਸਿੱਧੀਆਂ ਨਿਧੀਆਂ, ਬੈਠੇ ਬੈਠੇ ਗੁੰਮ ਹੋ ਜਾਓ, ਜਿੱਥੇ ਜੀ ਕਰਦਾ ਚਲੇ ਜਾਓ, ਜਿਹਦੇ ਜੀ ਕਰਦਾ ਦਿਲ ਦੀ ਗੱਲ ਬੋਲ ਦਿਓ। ਉਸ ਤੋਂ ਵੀ ਸਾਰੀ ਸ੍ਰਿਸ਼ਟੀ ਦਾ ਰਾਜ, ਰਾਜਾ ਹੋ ਕੇ ਤਖ਼ਤ 'ਤੇ ਬੈਠੋ। ਮਹਾਰਾਜ ਕਹਿੰਦੇ ਕਲਯੁੱਗ, ਇਹ ਚੀਜ਼ਾਂ ਤੇਰੀ ਨਿਗਾਹ ਦੇ ਅੰਦਰ, ਸੰਸਾਰ ਦੀ ਨਿਗਾਹ ਦੇ ਅੰਦਰ ਕੁਛ ਮੁੱਲ ਰੱਖਦੀਆਂ ਨੇ, ਲੇਕਿਨ ਨਾਮੀ ਦੀ ਨਿਗਾਹ 'ਚ ਕੋਈ ਮੁੱਲ ਨਹੀਂ, ਇਹ ਬਰਥਲੈਸ ਚੀਜ਼ਾਂ ਨੇ, ਕਿਉਂਕਿ ਇਹ ਚੀਜ਼ਾਂ ਵਾਹਿਗੁਰੂ ਨੂੰ ਭੁਲਾਉਂਦੀਆਂ। ਉਸ ਵੇਲੇ ਆਪਣੇ ਇਸ ਤਰ੍ਹਾਂ ਫਰਮਾਨ ਕੀਤਾ।
ਕਿਤੇ ਭੁੱਲ ਨਾ ਜਾਈ ਵੇ ਮਨਾ ਗੇਰਿਆ ਮੋਤੀਆਂ ਦੇ ਮੰਦਰ
ਚੰਦਨ ਲੀ ਪਾਵੇ ਚੋ ਮਤ ਦੇਖ ਫੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ। ਕਲਯੁਗ ਐਡੀ ਸੋਹਣੀ ਬਿਲਡਿੰਗ ਜਿਹੜੀ ਬਣੀ ਬਣੀ ਨਹੀਂ ਸਕਦੀ, ਪੋਸੀਬਲ ਹੀ ਨਹੀਂ ਹੈ, ਉਹਦੇ ਤਾਂ ਲਿਸ਼ਕਾਰੇ ਦੇਖ ਕੇ ਮਨ ਨੇ ਬਿਰਤੀ ਨੇ ਉਹਨੂੰ ਦੇਖਣ ਵਿੱਚ ਪੈ ਜਾਣਾ ਅਤੇ ਨਾਮ ਦੀ ਲਿਵ ਟੁੱਟ ਜਾਣੀ ਹੈ ਇਹਦੇ ਨਾਲ। ਜਿਹੜੀ ਦੂਸਰੀ ਬਾਤ ਕਹਿੰਦਾ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜੋ ਮੋਹਣੀਆਂ ਮੁੱਖ ਮਣੀ ਸੋਏ ਕਰੇ ਰੰਗ ਵਸੋ ਮਤ ਦੇਖ ਫੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾ।